नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दियां खास खबरां। प्रधानमंत्री नरेंद्र मोदी अते ब्राजील दे राष्ट्रपति लुई इनासियो लुला डा सिल्वा अज नवी दिल्ली च दुवल्ली गल्लबात करनगे। प्रधानमंत्री अज उत्तर प्रदेश दे यमुना एक्सप्रैस वे सनती विकास अथॉरिटी विखे HCL फॉक्सकॉन सांझे उद्यम प्रोजेक्ट दी नींह पत्थर रखन समारोह च वी हिस्सा लैणगे। इंडिया AI इंपैक्ट एक्सपो अज नवी दिल्ली दे भारत मंडपम च जारी रहेगा। अमरीका की सुप्रीम कोर्ट के टैरिफ संबंधी फैसले के मद्देनज़र अमरीका के राष्ट्रपति डोनाल्ड ट्रंप ने कहा भारत नाल व्यापार समझौते विच कोई बदलाव नहीं किया गया। ICC 2020 क्रिकेट विश्व कप विच सुपर 8 गेट का पहला मैच आज न्यूजीलैंड ते पाकिस्तान विचकार कोलंबो च खेडिया जाएगा। प्रधानमंत्री नरेंद्र मोदी और ब्राजील के राष्ट्रपति लुई इनासियो लुला डा सिल्वा आज नवी दिल्ली च दुवल्ली गल्लबात करेंगे। ओ दुवल्ले संबंधां दे सारे पहलुआं दी समीक्षा करेंगे। दोवें नेता आपसी हित दे खेतरी ते आलमी मुद्दयां ते भी चर्चा करेंगे, जिस विच बहुपक्षी फोरमां च सहयोग, विश्व शासन ते ग्लोबल साउथ नाल संबंधित मुद्दे शामिल ने। साडे पत्रकार ने दस्सिया कि भारत ते ब्राजील विच इक सुहिरद नजदीकी ते बहुपक्षी रणनीतिक भाईवाली है, जो सांझे लोकतंत्री कदरां कीमतां, लोकां तों लोकां दे नजदीकी संबंधां ते मुख खेतर ਵੱਧ ਰਹੇ ਸਹਿਯੋਗ ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸ ਵੇ ਸਨਅਤੀ ਵਿਕਾਸ ਅਥਾਰਟੀ ਵਿਖੇ HCL ਫੌਕਸਕੌਨ ਸਾਂਝੇ ਉਦਮ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਸਮਾਰੋਹ ਚ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲੈਣਗੇ। ਇਹ ਪ੍ਰੋਜੈਕਟ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਦਰਾਮਦ ਨਿਰਭਰਤਾ ਘਟਾਉਣ ਤੇ ਮਜ਼ਬੂਤ ਆਲਮੀ ਸਪਲਾਈ ਚੇਨ ਬਣਾਉਣ ਦੇ ਸਰਕਾਰ ਦੇ ਉਪਰਾਲਿਆਂ ਦੇ ਮੁਤਾਬਕ ਹੈ। ਇਹ ਪਹਿਲਕਦਮੀ ਦੇਸ਼ ਦੇ ਸੈਮੀ ਕੰਡਕਟਰ ਈਕੋ ਸਿਸਟਮ ਨੂੰ ਹੁਲਾਰਾ ਦੇਵੇਗੀ, ਨਵੀਨਤਾ, ਹੁਨਰ ਵਿਕਾਸ ਤੇ ਤਕਨਾਲੋਜੀ ਟਰਾਂਸਫਰ ਨੂੰ ਉਤਸ਼ਾਹਿਤ ਕਰੇਗੀ। ਇਸ ਸਹੂਲਤ ਤੋਂ ਇੰਜੀਨੀਅਰ, ਤਕਨੀਸ਼ੀਅਨ ਤੇ ਪੇਸ਼ੇਵਰਾਂ ਲਈ ਹਜ਼ਾਰਾਂ ਸਿੱਧੇ ਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ ਤੇ ਸਹਾਇਕ ਉਦਯੋਗਾਂ ਦੇ ਵਿਕਾਸ ਨੂੰ ਵੀ ਤੇਜ਼ ਕਰੇਗੀ। HCL ਫੌਕਸਕੌਨ ਸੈਮੀ ਕੰਡਕਟਰ ਯੂਨਿਟ ਦੀ ਸਥਾਪਨਾ ਭਾਰਤ ਦੀ ਤਕਨੀਕੀ ਆਤਮ ਨਿਰਭਰਤਾ ਵਾਲੀ ਯਾਤਰਾ ਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਤੇ ਭਾਰਤ ਨੂੰ ਇਕ ਉੱਚ ਪੱਧਰ ਦੇ ਇਲੈਕਟ੍ਰਾਨਿਕਸ ਤੇ ਸੈਮੀ ਕੰਡਕਟਰ ਨਿਰਮਾਣ ਲਈ ਇਕ ਭਰੋਸੇਮੰਦ ਆਲਮੀ ਕੇਂਦਰ ਵਜੋਂ ਸਥਾਪਿਤ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦੀ ਹੈ। ਅੱਜ ਇੰਡੀਆ AI ਇੰਪੈਕਟ ਐਕਸਪੋ ਦਾ ਆਖਰੀ ਦਿਨ ਹੈ। ਪ੍ਰਦਰਸ਼ਕਾਂ, ਨਵੀਨਤਾਕਾਰਾਂ ਅਤੇ ਦਰਸ਼ਕਾਂ ਦੇ ਭਾਰੀ ਹੁੰਗਾਰੇ ਨੂੰ ਦੇਖਦਿਆਂ ਸਰਕਾਰ ਨੇ ਐਕਸਪੋ ਨੂੰ ਇਕ ਦਿਨ ਹੋਰ ਵਧਾ ਦਿੱਤੈ। ਸਾਡੇ ਪੱਤਰਕਾਰ ਨੇ ਦਸਿਆ ਕਿ ਐਕਸਪੋ ਸਵੇਰੇ 9:15 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਾ ਰਹੇਗਾ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਰਜਿਸਟਰਡ ਸੈਲਾਨੀਆਂ ਲਈ ਸੋਧੇ ਹੋਏ ਪਹੁੰਚ ਪ੍ਰਬੰਧ ਅਤੇ ਸੁਰੱਖਿਆ ਪ੍ਰੋਟੋਕਾਲ ਦੀ ਰੂਪਰੇਖਾ ਬਾਰੇ ਇਕ ਸਲਾਹ ਜਾਰੀ ਕੀਤੀ ਹੈ। ਇਸ ਸਲਾਹ ਮੁਤਾਬਕ ਸਵੇਰੇ 9:15 ਤੋਂ ਕੈਬ ਵੱਲੋਂ ਛੱਡਣ ਲਈ ਗੇਟ ਨੰਬਰ 4 ਅਤੇ ਮੈਟਰੋ ਵੱਲੋਂ ਆਉਣ ਵਾਲੇ ਵਫਦ ਲਈ ਗੇਟ ਨੰਬਰ 10 ਰਾਹੀਂ ਪ੍ਰਵੇਸ਼ ਦੀ ਇਜਾਜ਼ਤ ਹੋਵੇਗੀ। ਸਾਰੇ ਵਫਦ ਨੂੰ ਐਂਟਰੀ ਪੁਆਇੰਟ ਤੇ ਇਕ ਵੈਧ QR ਕੋਡ ਤੇ ਸਰਕਾਰੀ ID ਪ੍ਰਦਰਸ਼ਿਤ ਕਰਨ ਦੀ ਲੋੜ ਹੋਵੇਗੀ। ਸਲਾਹ ਵਿਚ ਕਿਹਾ ਗਿਐ ਕਿ ਫੂਡ ਕੋਰਟ ਸਾਰੇ ਵਫਦਾਂ ਲਈ ਖੁੱਲ੍ਹੇ ਰਹਿਣਗੇ। ਭਾਰਤ AI ਇੰਪੈਕਟ ਸੰਮੇਲਨ 2026 ਕੱਲ੍ਹ ਭਾਰਤ ਮੰਡਪਮ ਵਿਖੇ ਸਮਾਪਤ ਹੋਇਆ। ਭਾਰਤ ਦੇ AI ਦ੍ਰਿਸ਼ਟੀਕੋਣ ਨੂੰ ਮਜ਼ਬੂਤ ਵਿਸ਼ਵ ਵਿਆਪੀ ਸਮਰਥਨ ਮਿਲਿਆ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹੈ ਕਿ AI ਇੰਪੈਕਟ ਸੰਮੇਲਨ ਕਈ ਤਰੀਕਿਆਂ ਨਾਲ ਸਫਲ ਰਿਹੈ। ਕੱਲ੍ਹ ਸ਼ਾਮ ਨਵੀਂ ਦਿੱਲੀ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਵੈਸ਼ਨਵ ਨੇ ਕਿਹਾ ਕਿ 5 ਲੱਖ ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨੀ ਦਾ ਆਨੰਦ ਮਾਣਿਆ, ਬਹੁਤ ਕੁਝ ਸਿੱਖਿਆ ਤੇ ਦੁਨੀਆਂ ਭਰ ਦੇ ਬਹੁਤ ਸਾਰੇ ਮਾਹਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ਿਕਰ ਕੀਤਾ ਕਿ ਦੁਨੀਆਂ ਭਰ ਦੇ ਸਾਰੇ ਪ੍ਰਮੁੱਖ AI ਖੇਤਰਾਂ ਤੋਂ ਵੱਡੀ ਗਿਣਤੀ ਚ ਲੋਕਾਂ ਨੇ ਹਿੱਸਾ ਲਿਆ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਬਹੁਤ ਸਾਰੇ ਸਟਾਰਟਅਪਸ ਨੂੰ ਆਪਣਾ ਕੰਮ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦਸਿਆ ਕਿ ਨਿਵੇਸ਼ਕਾਂ ਵੱਲੋਂ ਕਈ ਨਿਵੇਸ਼ ਵਚਨਬੱਧਤਾਵਾਂ ਕੀਤੀਆਂ ਗਈਆਂ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਚ ਮਹੱਤਵਪੂਰਨ ਭੂਮਿਕਾ ਵਾਲੇ ਸਾਰੇ ਪ੍ਰਮੁੱਖ ਮੁਲਕਾਂ ਨੇ ਇੰਡੀਆ AI ਇੰਪੈਕਟ ਸੰਮੇਲਨ 2026 ਐਲਾਨਨਾਮੇ ਤੇ ਦਸਤਖਤ ਕੀਤੇ ਨੇ। ਉਨ੍ਹਾਂ ਕਿਹਾ ਕਿ 70 ਤੋਂ ਵੱਧ ਦੇਸ਼ ਪਹਿਲਾਂ ਹੀ ਐਲਾਨਨਾਮੇ ਤੇ ਦਸਤਖਤ ਕਰ ਚੁੱਕੇ ਨੇ ਅਤੇ ਇਹ ਗਿਣਤੀ 80 ਤੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ
This AI Impact Summit has been a grand success on many fronts. About more than 5 lakh visitors have enjoyed this exhibition, learnt a lot, interacted with many experts from the world. We had practically every major AI player in the world participating in large numbers. We had so many startups getting the opportunity to showcase their work. Overall, the quality of discussion was phenomenal.
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਵੀ ਇਸ ਸਮਾਗਮ ਨੂੰ ਇਕ ਵੱਡੀ ਸਫਲਤਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਾਨਫਰੰਸ ਵਿਚ 20 ਵਿਸ਼ਵ ਨੇਤਾਵਾਂ ਨੇ ਹਿੱਸਾ ਲਿਆ ਤੇ ਦੁਨੀਆਂ ਭਰ ਦੇ 45 ਮੰਤਰੀ ਪੱਧਰੀ ਵਫਦਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਇਸ ਖਾਸ ਕਾਨਫਰੰਸ ਚ 100 ਦੇਸ਼ਾਂ ਦੀ ਨੁਮਾਇੰਦਗੀ ਸੀ, ਜਿਸ ਵਿਚ ਵਿਸ਼ੇਸ਼ ਧਿਆਨ ਵਿਕਾਸਸ਼ੀਲ ਤੇ ਘੱਟ ਵਿਕਸਿਤ ਦੇਸ਼ਾਂ ਗਲੋਬਲ ਸਾਊਥ ਤੇ ਵੀ ਦਿੱਤਾ ਗਿਆ।
event has been a success. We have heard world leaders who were here. We had 20 world leaders who attended this AI summit. In addition, we had 45 delegations represented at ministerial level from across the world. We also had 100 countries represented at this particular summit. There was a very strong focus on the global south. It was truly global in nature.
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਦਾ ਉੱਚ ਪੱਧਰੀ ਵਫਦ ਕੱਲ੍ਹ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ ਇੰਡੀਆ ਏਆਈ ਇੰਪੈਕਟਸ ਐਕਸਪੋ 2026 'ਚ ਸ਼ਾਮਲ ਹੋਇਆ। ਉਨ੍ਹਾਂ ਨੇ ਸੂਬੇ ਦੇ ਵਿਸ਼ਾਲ ਸਕੂਲੀ ਢਾਂਚੇ ਲਈ ਏਆਈ ਆਧਾਰਿਤ ਵਿਸਥਾਰਿਤ ਸੰਭਾਵਨਾਵਾਂ ਅਤੇ ਸਿੱਖਿਆ ਦੇ ਹੋਰ ਉਸਾਰੂ ਨਤੀਜਿਆਂ ਵਾਸਤੇ ਹੱਲ ਤਲਾਸ਼ਣ ਲਈ ਵਿਸ਼ਵ ਪੱਧਰੀ ਤਕਨੀਕੀ ਖੇਤਰ ਦੇ ਮਾਹਰਾਂ ਅਤੇ ਕੇਂਦਰ ਸਰਕਾਰ ਦੇ ਅਦਾਰਿਆਂ ਨਾਲ ਲੜੀਵਾਰ ਰਣਨੀਤਿਕ ਵਿਚਾਰ ਵਟਾਂਦਰਿਆਂ 'ਚ ਹਿੱਸਾ ਲਿਆ। ਸਿੱਖਿਆ ਮੰਤਰੀ ਨੇ ਗੂਗਲ, ਇੰਟੈਲ, ਓਪਨ ਏਆਈ ਅਤੇ ਡੈੱਲ ਸਮੇਤ ਪ੍ਰਮੁੱਖ ਵਿਸ਼ਵ ਤਕਨਾਲੋਜੀ ਫਾਰਮਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ 'ਚ ਉੱਨਤ ਏਆਈ ਤਕਨੀਕਾਂ ਅਪਣਾਉਣ ਵੱਲ ਵਿਸ਼ੇਸ਼ ਧਿਆਨ ਦੇ ਨਾਲ ਭਵਿੱਖ ਦੀ ਸਿੱਖਿਆ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਵਫਦ ਦੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਤੇ ਸਿੱਖਿਆ ਮੰਤਰਾਲੇ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਤੇ ਦੇਸ਼ ਦੀ ਏਆਈ ਰਣਨੀਤੀ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਤੇ ਗਵਰਨੈਂਸ ਮਾਡਲ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਸਿੱਖਿਆ ਮੰਤਰੀ ਨੇ ਸਿੱਖਿਆ ਤੇ ਏਆਈ ਇਕੋਸਿਸਟਮ 'ਚ ਮੋਹਰੀ ਕੰਪਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਹ ਗੱਲਬਾਤ ਏਆਈ ਸਮਰਥ ਸਕੂਲ ਸਿੱਖਿਆ ਐਪਲੀਕੇਸ਼ਨਾਂ ਤੇ ਆਧਾਰਿਤ ਰਹੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰੀ ਰੇਲਵੇ ਨੇ ਜੰਮੂ ਡਿਵੀਜ਼ਨ ਦੇ ਮੁਸਾਫਰਾਂ ਦੀ ਸਹੂਲਤ ਤੇ ਕਸ਼ਮੀਰ ਨਾਲ ਸੰਪਰਕ ਨੂੰ ਬਿਹਤਰ ਬਣਾਉਣ ਲਈ ਬਡਗਾਮ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਵਿਸ਼ੇਸ਼ ਰੇਲ ਗੱਡੀ ਦੇ ਸੰਚਾਲਨ ਨੂੰ 2 ਜੁਲਾਈ ਤੱਕ ਵਧਾ ਦਿੱਤੈ। ਬਡਗਾਮ ਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦਰਮਿਆਨ ਚੱਲਣ ਵਾਲੀ ਰੇਲ ਗੱਡੀ ਨੰਬਰ 046-88 ਤੇ 046-87 ਅਸਲ 'ਚ 11 ਫਰਵਰੀ ਤੋਂ 3 ਮਾਰਚ ਤੱਕ ਚੱਲਣੀ ਸੀ। ਇਹ ਸੇਵਾ ਹੁਣ 4 ਮਾਰਚ ਤੋਂ 2 ਜੁਲਾਈ ਤੱਕ ਬਿਨਾਂ ਕਿਸੇ ਬਦਲਾਅ ਦੇ ਚੱਲੇਗੀ। ਇਸ ਦੇ ਮੌਜੂਦਾ ਸਮਾਂ ਸਾਰਨੀ ਸਟਾਪੇਜ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ ਰੱਖ ਰਖਾਅ ਦੀਆਂ ਜ਼ਰੂਰਤਾਂ ਕਾਰਨ ਇਹ ਰੇਲ ਗੱਡੀ ਐਤਵਾਰ ਨੂੰ ਨਹੀਂ ਚੱਲੇਗੀ। ਇਹ ਫੈਸਲਾ ਖਾਸ ਤੌਰ ਤੇ ਕਸ਼ਮੀਰ ਘਾਟੀ ਤੇ ਕਟੜਾ ਦੇ ਤੀਰਥ ਸਥਾਨ ਵਿਚਕਾਰ ਯਾਤਰਾ ਕਰਨ ਵਾਲੇ ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਪ੍ਰਤੀਕਰਮ ਨੂੰ ਦੇਖਦਿਆਂ ਲਿਆ ਗਿਆ। ਜੰਮੂ ਰੇਲਵੇ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਉਜਿਤ ਸਿੰਘਲ ਨੇ ਕਿਹਾ ਕਿ ਇਸ ਦਾ ਉਦੇਸ਼ ਮੁਸਾਫਰਾਂ ਨੂੰ ਇਕ ਭਰੋਸੇਮੰਦ ਅਤੇ ਕਿਫਾਇਤੀ ਯਾਤਰਾ ਬਦਲ ਪ੍ਰਦਾਨ ਕਰਨਾ ਹੈ। ਇਸ ਵਿਸਥਾਰ ਨਾਲ ਸ੍ਰੀ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਤੇ ਜਾਣ ਵਾਲੇ ਸ਼ਰਧਾਲੂਆਂ ਤੇ ਗਰਮੀ ਦੇ ਮੌਸਮ ਦੌਰਾਨ ਦੋਵਾਂ ਖੇਤਰਾਂ 'ਚ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ ਵੀ ਫਾਇਦਾ ਹੋਣ ਦੀ ਉਮੀਦ ਹੈ। ਅਮਰੀਕਾ ਦੇ ਸੁਪਰੀਮ ਕੋਰਟ ਦੇ ਟੈਰਿਫ ਸਬੰਧੀ ਫੈਸਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹੈ ਕਿ ਭਾਰਤ ਨਾਲ ਵਪਾਰ ਸਮਝੌਤੇ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਭਾਰਤ ਨਾਲ ਸਮਝੌਤਾ ਬਰਕਰਾਰ ਹੈ। ਸ੍ਰੀ ਟਰੰਪ ਨੇ ਕਿਹਾ ਕਿ ਭਾਰਤ ਨਾਲ ਉਨਾਂ ਦੇ ਸਬੰਧ ਸ਼ਾਨਦਾਰ ਨੇ ਤੇ ਉਹ ਭਾਰਤ ਨਾਲ ਵਪਾਰ ਕਰਨਾ ਜਾਰੀ ਰੱਖ ਰਹੇ ਨੇ। ਰਾਸ਼ਟਰਪਤੀ ਟਰੰਪ ਨੇ ਇਹ ਬਿਆਨ ਕੱਲ੍ਹ ਰਾਤ ਵਾਈਟ ਹਾਊਸ ਦੀ ਇਕ ਪ੍ਰੈਸ ਕਾਨਫਰੰਸ ਵਿਚ ਅਮਰੀਕੀ ਸੁਪਰੀਮ ਕੋਰਟ ਵੱਲੋਂ ਉਨਾਂ ਦੇ ਵੱਡੇ ਟੈਰਿਫ ਨੂੰ ਰੱਦ ਕਰਨ ਤੋਂ ਕੁਝ ਘੰਟੇ ਬਾਅਦ ਦਿੱਤਾ। ਇਸ ਮਹੀਨੇ ਦੇ ਸ਼ੁਰੂ ਵਿਚ ਹੀ ਸ੍ਰੀ ਟਰੰਪ ਨੇ ਭਾਰਤ ਤੇ ਲਗਾਏ ਗਏ 25% ਟੈਰਿਫ ਨੂੰ ਹਟਾਉਣ ਲਈ ਇਕ ਕਾਰਜਕਾਰੀ ਹੁਕਮ ਜਾਰੀ ਕੀਤਾ। ਇਸ ਦੌਰਾਨ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਐਲਾਨੇ ਗਏ ਆਲਮੀ ਟੈਰਿਫ ਤੋਂ ਬਾਅਦ ਭਾਰਤ ਨੂੰ ਅਸਥਾਈ ਤੌਰ ਤੇ 10% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਇਹ ਨਵਾਂ ਟੈਰਿਫ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਆਧਾਰ ਤੇ ਪਹਿਲਾਂ ਦੇ ਟੈਰਿਫ ਦੀ ਥਾਂ ਲਵੇਗਾ। ਇਧਰ ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਭਾਰਤ ਅਤੇ ਅਮਰੀਕਾ ਹਾਲ ਹੀ 'ਚ ਅਪਣਾਏ ਗਏ ਇਕ ਸਾਂਝੇ ਬਿਆਨ ਮੁਤਾਬਕ ਇਕ ਆਪਸੀ ਲਾਭਦਾਇਕ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਲਈ ਕੰਮ ਕਰ ਰਹੇ ਨੇ। ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ,
We had adopted the joint statement with the United States and India recently, and as per the joint statement, both sides are now working towards finalization of the interim agreement of a mutually beneficial bilateral trade agreement. Delegation from our side, team led by the chief negotiator from our side, is expected to visit the United States next week.
ICC 2020 ਕ੍ਰਿਕਟ ਵਿਸ਼ਵ ਕੱਪ ਦਾ ਸੁਪਰ 8 ਗੇੜ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੋਲੰਬਾ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਸੁਪਰ 8 ਗੇੜ ਦੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਹੋਵੇਗਾ। ਭਾਰਤ ਆਪਣਾ ਪਹਿਲਾ ਸੁਪਰ 8 ਮੈਚ ਕੱਲ੍ਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦੱਖਣੀ ਅਫਰੀਕਾ ਖਿਲਾਫ਼ ਖੇਡੇਗਾ। ਉਦੋਂ ਮਹਿਲਾ ਕ੍ਰਿਕਟ 'ਚ ਭਾਰਤ ਤੇ ਆਸਟ੍ਰੇਲੀਆ ਵਿਚਕਾਰ 3 ਮੈਚਾਂ ਦੀ 2020 ਲੜੀ ਦਾ ਤੀਜਾ ਤੇ ਆਖਰੀ ਮੈਚ ਅੱਜ ਆਸਟ੍ਰੇਲੀਆ 'ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:45 ਤੇ ਸ਼ੁਰੂ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈ ਇਨਾਸੀਓ ਲੂਲਾ ਡਾ ਸਿਲਵਾ ਅੱਜ ਨਵੀਂ ਦਿੱਲੀ 'ਚ ਦਿਵਾਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਅੱਜ ਉੱਤਰ ਪ੍ਰਦੇਸ਼ ਦੇ ਯਮੁਨਾ ਐਕਸਪ੍ਰੈਸ ਸਨਅਤੀ ਵਿਕਾਸ ਅਥਾਰਟੀ ਵਿਖੇ HCL ਫੌਕਸਕੌਨ ਸਾਂਝੇ ਉੱਦਮ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਸਮਾਰੋਹ 'ਚ ਵੀ ਹਿੱਸਾ ਲੈਣਗੇ। ਇੰਡੀਆ ਏਆਈ ਇੰਪੈਕਟ ਐਕਸਪੋ ਅੱਜ ਨਵੀਂ ਦਿੱਲੀ 'ਚ ਜਾਰੀ ਰਹੇਗਾ। ਅਮਰੀਕਾ ਦੇ ਸੁਪਰੀਮ ਕੋਰਟ ਦੇ ਟੈਰਿਫ ਸਬੰਧੀ ਫੈਸਲੇ ਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤ ਨਾਲ ਵਪਾਰ ਸਮਝੌਤੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਸੁਪਰ 8 ਗੇੜ ਦਾ ਪਹਿਲਾ ਮੈਚ ਅੱਜ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਵੇਗਾ।